परम सम्मान योग जुग हो जुग अटल सतगुरु साहिब श्री गुरु ग्रंथ साहिब महाराज जी दी पावन पवित्र हजूरी अंदर आप समूह साख संबंधी रिश्तेदार साध संगत दे रूप अंदर सत्कार योग बुजुर्ग सरदार हरबंस सिंह जी दी याद अंदर सतगुरु दे पावन पवित्र चरण कबलां विखे अरदास बेनती जोतड़ी करन वास्ते आए हो। इलाही बाणी दा कीर्तन आप जी ने सरवण कीता है। आओ जितनी कु सूझ धन गुरु ग्रंथ साहिब जी बख्शणगे आपां गुरमत विचारां दी सांझ करिए। विचार आरंभन तो पहला गुरु बख्शी फतेह प्रवान करो जी। वाहिगुरु जी का खालसा वाहिगुरु जी की फतेह। सतगुरु गुरु नानक साहिब महाराज जी दे पावन पवित्र अमृत भरपूर बचन ने ते हर नितनेमी गुरसिख जेड़ा गुरु की बाणी का नितनेम करदा है शाम नूं ओ रह राज साहिब जी दे पाठ तो उपरांत जदों अपने आसन ते विश्राम कर लगदा है सौण लगदा है ते एक हदायत गुरु की के सिखा सौण लग्या तू इस गुरु की बाणी का पाठ जरूर करी ते उस पवित्र बाणी नूं गुरु ग्रंथ साहिब जी दे अंदर सोहिला साहिब दा नां दिता गया जिस नूं आम तौर ते संगत कीर्तन सोहिला कहिंदी। जदों इस बाणी दा आपां पाठ करने आ ते पहला ही शब्द पढ़ने आ ते शब्द उचारण कीता है गुरु नानक साहिब जी दा ते धन गुरु नानक देव महाराज पहले शब्द दे अंदर सानू अंतले समय प्राणी दे जान तो बाद की करना चाहिदा है उस पहले शब्द दे अंदर सानू किरपा करके अगवाई पै दिंदे। जदों असी पाठ करने आ संबत साहा लिखिया मिलकर पावो तेल दिओ सज्जन आसीसड़िया ज्यो होवै साहिब सो मेल घर घर एहो पहुंचा सदड़े नित पवन सदन हारा सिमरिया नानक से देह अवन। इस शब्द का जदों असीं पाठ करने ते इहदे अर्थां वल थोड़ा जिहा ध्यान देना। गुरु ग्रंथ साहिब जी दे बाणी ने चाहे पुरख है चाहे इस्त्री है चाहे मर्द है चाहे बच्चा है हर एक नूं परमेश्वर दे लई एक दासी दे रूप विच एक इस्त्री दे रूप विच संबोधन कीता है ते गुरु नानक साहिब जी ने उदाहरण बड़े प्यारी ते कमाल दी उदाहरण लई। गुरदेव किन ने जदों बच्ची घर दे अंदर उहदा जन्म हुंदा है ते जन्म तो बाद जदों बच्ची जवान हुंदी है ते माता पिता दे मन विच इको सोच है एक चिंता है कि वह कोई चंगा घर लभ के कोई सोहना वर लभ के इस बच्ची नूं पेके घर तो सहुरे घर नूं तोर देन। ते गुरु नानक साहिब कहिंदे ने बाणी दा बचन है कहिंदे ने जदों उस बच्ची नूं पेके घर तो तोरिया जांदा है ते उस तो पहला वह साल मिथदे ने कि किस साल इस बच्ची दी आपां शादी करनी है। केवल साल नहीं फिर वह महीना भी मिथ लैंदे ने महीने की तरीक भी मिथ लैंदे ने ते उस तरीक उस दिन की उस समय नूं भी निश्चित कर लैंदे ने कि इस दिन इन्ने बजे आपां बच्ची की डोली अपने घरों तोड़ देनी। हजूर कहिंदे ने जदों बच्ची की डोली तुरदी है ते उस दी डोली नूं तोड़न तो पहला ਇੱਕ ਸਮਾਜਿਕ ਰਸਮ ਹੈ, ਪੇਂਡੂ ਜੀ ਰਸਮ ਹੈ, ਬੱਚੀ ਦੇ ਕੇਸਾਂ ਵਿੱਚ ਤੇਲ ਪਾਉਂਦੇ ਨੇ ਤੇ ਚਾਚੀਆਂ ਤਾਈਆਂ ਭੈਣਾਂ ਭਰਜਾਈਆਂ ਉਹਨੂੰ ਮਾਈਏ ਪਾਉਂਦੀਆਂ ਨੇ, ਕੇਸਾਂ ਵਿੱਚ ਤੇਲ ਪਾ ਕੇ ਨਾਲੇ ਤਾਂ ਕਦੀ ਸੁਹਾਗ ਦੇ ਗੀਤ ਗਾਉਂਦੀਆਂ ਨੇ ਤੇ ਰੋਣ ਲੱਗ ਪੈਣਗੀਆਂ, ਅੱਖਾਂ ਵਿੱਚ ਪਾਣੀ ਭਰ ਲੈਂਦੀਆਂ ਨੇ ਤੇ ਕਦੀ ਸੁਹਾਗ ਦੇ ਗੀਤ ਗਾਉਂਦਿਆਂ ਗਾਉਂਦਿਆਂ ਉਹਨਾਂ ਦੇ ਚਿਹਰੇ ਦੇ ਉੱਤੇ ਖੁਸ਼ੀ ਤੇ ਖੇੜਾ ਤੇ ਉਹਨਾਂ ਦੇ ਬੋਲਾਂ ਵਿੱਚੋਂ ਹਾਸਾ ਨਿਕਲਦਾ। ਤੇ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਇਹ ਅਜੀਬ ਜੀ ਖੇਡ ਹੈ ਕਿ ਬੱਚੀ ਦੀ ਸ਼ਾਦੀ ਏ। ਮੈਂ ਬਾਣੀ ਦੀ ਉਦਾਹਰਣ ਦੇ ਰਿਹਾ, ਪਹਿਲਾਂ ਉਸ ਬੱਚੀ ਨੂੰ ਜਦੋਂ ਮਾਈਏ ਪਾਇਆ ਗਿਆ, ਇਕਦਮ ਅੱਖਾਂ ਵਿੱਚ ਪਾਣੀ ਲੈ ਕੇ ਭੈਣਾਂ ਭਰਜਾਈਆਂ ਸਹੇਲੀਆਂ ਰੋਈਆਂ ਨੇ, ਪਰਤ ਕੇ ਉਹਨਾਂ ਦੇ ਚਿਹਰੇ ਤੇ ਖੇੜਾ ਖੁਸ਼ੀ ਹੱਸੀਆਂ ਨੇ। ਤੇ ਗੁਰਦੇਵ ਕਹਿੰਦੇ ਨੇ ਇਹਦੇ ਰੋਣ ਤੇ ਹੱਸਣ ਦਾ ਕਾਰਨ ਕੀ? ਤੇ ਸਾਹਿਬ ਕਹਿੰਦੇ ਨੇ ਰੋਇਆ ਤੇ ਇਸ ਕਰਕੇ ਜਾਂਦਾ ਹੈ ਕਿ ਜਿਸ ਘਰ ਅੰਦਰ ਪਲੀ ਏ, ਜਿਸ ਘਰ ਵਿੱਚ ਲਾਡ ਨਾਲ ਪਾਲਿਆ ਗਿਆ, ਉਸ ਘਰ ਨੂੰ ਅੱਜ ਇਹ ਤਿਆਗ ਕੇ ਜਾਂਦੀ ਪਈ ਏ। ਪਰਤ ਕੇ ਕਦੀ ਆਉਣਾ ਤਾਂ ਕੇਵਲ ਇੱਕ ਦੋ ਰਾਤ ਪ੍ਰਾਹੁਣੀ ਬਣ ਕੇ, ਤੇ ਹੱਸਿਆ ਇਸ ਕਰਕੇ ਜਾਂਦਾ, ਮੇਰੇ ਮਾਲਕ ਕਿਰਪਾ ਕਰੀ ਕਿ ਇਹਦੀ ਸਹੁਰੇ ਘਰ ਵਿੱਚ ਬਣ ਆਵੇ। ਤੇ ਧੰਨ ਗੁਰੂ ਨਾਨਕ ਸਾਹਿਬ ਨੇ ਕਮਾਲ ਦੀ ਗੱਲ ਕਹੀ, ਕਹਿਣ ਲੱਗੇ ਭਲਿਓ ਜਿਤਨੇ ਵੀ ਜੀਵ ਆਏ ਨੇ, ਹਰ ਇੱਕ ਜੀਵ ਮਾਨੋ ਇੱਕ ਇਸਤਰੀ ਏ। ਜਿਵੇਂ ਬੱਚੀ ਦੀ ਸ਼ਾਦੀ ਤੋਂ ਪਹਿਲਾਂ ਸਾਲ ਮਹੀਨਾ ਤੇ ਦਿਨ ਨਿਸ਼ਚਿਤ ਕੀਤਾ ਜਾਂਦਾ, ਜਿੱਦਣ ਐਸ ਜੀਵ ਆਤਮਾ ਨੇ ਸਰੀਰ ਵਿੱਚ ਪ੍ਰਵੇਸ਼ ਕੀਤਾ, ਜਿੱਦਣ ਸਰੀਰ ਦਾ ਜਨਮ ਹੋਇਆ, ਤੇ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਉਸ ਦਿਨ ਹੀ ਮੇਰੇ ਮਾਲਕ ਨੇ ਸਾਲ ਵੀ ਮਿਥ ਦਿੱਤਾ, ਸਾਲ ਦਾ ਮਹੀਨਾ ਵੀ ਨਿਸ਼ਚਿਤ ਕਰ ਦਿੱਤਾ। ਕੇਵਲ ਮਹੀਨਾ ਨਹੀਂ, ਮਹੀਨੇ ਦਾ ਉਹ ਦਿਨ ਤੇ ਦਿਨ ਵਿੱਚ ਉਹ ਸਮਾਂ ਵੀ ਮੇਰੇ ਵਾਹਿਗੁਰੂ ਨੇ ਨਿਸ਼ਚਿਤ ਕਰ ਦਿੱਤਾ, ਜਿੱਦਣ ਇਸ ਸਰੀਰ ਦੇ ਚੋਲੇ ਨੂੰ ਛੱਡ ਕੇ, ਇਸ ਸੰਸਾਰ ਦੇ ਪੇਕੇ ਘਰ ਨੂੰ ਛੱਡ ਕੇ ਸਹੁਰੇ ਘਰ ਚਲੇ ਜਾਂਦਾ। ਸਤਿਗੁਰੂ ਨੇ ਬਚਨ ਕੀਤਾ, ਕਹਿਣ ਲੱਗੇ ਸਤ ਸੰਗੀਓ ਅੱਜ ਤੁਸੀਂ ਆਏ ਹੋ, ਮੈਨੂੰ ਤੋਰਨ ਲੱਗੇ ਹੋ, ਜਿਵੇਂ ਬੱਚੀ ਨੂੰ ਤੋਰਦਿਆਂ ਉਹਦੀਆਂ ਸਹੇਲੀਆਂ ਅਸੀਸ ਦਿੰਦੀਆਂ ਨੇ, ਸੁਹਾਗ ਦੇ ਗੀਤ ਗਾਉਂਦੀਆਂ ਨੇ, ਤੂੰ ਸਹੁਰੇ ਘਰ ਸੁਖੀ ਵਸੇ, ਮੈਨੂੰ ਤੋਰਨ ਤੋਂ ਪਹਿਲਾਂ ਅੱਜ ਮੇਰੇ ਗੁਰੂ ਕੇ ਚਰਨਾਂ ਵਿੱਚ ਇੱਕ ਅਰਦਾਸ ਕਰ ਦਿਓ ਕਿ ਮੈਂ ਜਿਸ ਪ੍ਰੀਤਮ ਦੇ ਦੇਸ਼ ਨੂੰ ਚੱਲੀ ਹਾਂ, ਰੱਬ ਕਿਰਪਾ ਕਰੇ ਮੇਰੇ ਗੁਨਾਹਾਂ ਨੂੰ ਮਾਫ ਕਰਕੇ ਮੇਰਾ ਪ੍ਰੀਤਮ ਮੈਨੂੰ ਆਪਣੇ ਚਰਨਾਂ ਨਾਲ ਜੋੜ ਲਵੇ। ਸਤਿਗੁਰੂ ਕਾ ਬਚਨ ਹੈ। ਸਾਹਿਬ ਕਹਿੰਦੇ ਨੇ ਸੰਬਤ, ਸੰਬਤ ਦਾ ਅਰਥ ਸਾਲ, ਸਾਹਾ ਲਿਖਿਆ। ਇਹ ਪਾਠ ਹਰ ਗੁਰੂ ਘਰ ਅੰਦਰ ਜਿੱਥੇ ਨਿਤਨਿਮ ਹੁੰਦਾ ਸ਼ਾਮ ਨੂੰ ਕੀਤਾ ਜਾਂਦਾ। ਕਹਿਣ ਲੱਗੇ ਸੰਬਤ ਸਾਹਾ ਲਿਖਿਆ, ਸਾਲ ਨਿਸ਼ਚਿਤ ਹੋ ਚੁੱਕਾ। ਸਾਹਾ ਲਿਖਿਆ ਦਾ ਅਰਥ ਹੈ ਸਾਹਾ ਮੁਕਰਰ ਹੋ ਚੁੱਕਾ। ਸੰਬਤ ਸਾਹਾ ਲਿਖਿਆ, ਮਿਲਕਰ ਪਾਵੋ ਤੇਲ। ਆਓ ਸਾਰੇ ਸਾਹਿਬ ਕਹਿੰਦੇ ਨੇ ਮੈਨੂੰ ਅਸੀਸ ਦਾ ਤੇਲ ਪਾਓ, ਮਿਲਕਰ ਪਾਵੋ ਤੇਲ। ਤੇ ਕੀ ਅਸੀਸ ਦਿਓ? ਦਿਓ ਸੱਜਣ ਆਸੀਸੜੀਆਂ, ਜੋ ਹੋਵੇ ਸਾਹਿਬ ਸੋ ਮੇਲ, ਮੇਰਾ ਮੇਰੇ ਪ੍ਰੀਤਮ ਨਾਲ ਮਿਲਾਪ ਹੋ ਜਾਏ। ਤੇ ਅਗਲੀ ਪੰਕਤੀ ਜਦੋਂ ਪੜ੍ਹਨੇ ਹਨ ਤੇ ਗੁਰਦੇਵ ਨੇ ਕੱਲਾ ਆਪਣੇ ਆਪ ਨੂੰ ਨਹੀਂ, ਕਹਿਣ ਲੱਗੇ ਭਲਿਓ ਮੈਨੂੰ ਦੱਸੋ ਕਿਹੜਾ ਘਰ ਏ ਜਿਸ ਘਰ ਦੇ ਅੰਦਰ ਸਾਹਿਬ ਚਿੱਠੀ ਨਹੀਂ ਆਈ। ਕਹਿੰਦੇ ਨੇ ਜਿਹਦਾ ਜਨਮ ਹੋਇਆ ਉਹਦੀ ਮੌਤ ਨਿਸ਼ਚਿਤ ਏ, ਹਰ ਘਰ ਦੇ ਅੰਦਰ ਸਾਹਿਬ ਚਿੱਠੀ ਆ ਚੁੱਕੀ ਏ। ਤੇ ਜਿਉਂ ਜਿਉਂ ਸੱਦੇ ਪੈਂਦੇ ਨੇ, ਤਿਉਂ ਤਿਉਂ ਮਨੁੱਖ ਆਪਣੇ ਚੋਲੇ ਨੂੰ ਛੱਡ ਕੇ ਪ੍ਰੀਤਮ ਦੇ ਘਰ ਨੂੰ ਚਲਿਆ ਜਾਂਦਾ। ਘਰ ਘਰ ਇਹੋ ਪਹੁੰਚਾ, ਇੱਥੇ ਪਾ ਤੇ ਪਹੁੰਚਾ। ਪਹੁੰਚਾ ਦਾ ਅਰਥ ਹੁੰਦਾ ਪੋਚਾ ਆਉਣਾ, ਸਾਹਿਬ ਚਿੱਠੀ ਆਉਣੀ। ਹਰ ਘਰ ਦੇ ਅੰਦਰ, ਹਰ ਸਰੀਰ ਦੇ ਅੰਦਰ ਮੌਤ ਦਾ ਸਮਾਂ ਨਿਸ਼ਚਿਤ ਹੋ ਚੁੱਕਾ। ਘਰ ਘਰ ਇਹੋ ਪਹੁੰਚਾ, ਸਦੜੇ ਨਿਤ ਪਵਨ, ਰੋਜ਼ ਸੱਦੇ ਪੈ ਪੈਂਦੇ ਨੇ। ਤੇ ਗੁਰੂ ਨਾਨਕ ਪਿਤਾ ਕਹਿੰਦੇ ਨੇ ਸੱਦਣ ਹਾਰਾ ਸਿਮਰੀਐ, ਜਿਹੜਾ ਮੇਰਾ ਵਾਹਿਗੁਰੂ ਸੱਦੇ ਭੇਜਦਾ ਨਾ ਉਹਨੂੰ ਚੇਤੇ ਕਰ ਮੇਰੇ ਮਨਾ। ਸੱਦਣ ਹਾਰਾ ਸਿਮਰੀਐ, ਨਾਨਕ ਸੇ ਦੇ ਅਵਨ। ਸਾਹਿਬ ਕਹਿੰਦੇ ਨੇ ਮਨਾ ਉਹ ਦਿਨ ਤਾਂ ਤੇਰੇ ਤੇ ਵੀ ਆਉਂਦਾ ਪਿਆ ਜਿੱਦਣ ਤੂੰ ਇਸ ਸੰਸਾਰ ਨੂੰ ਛੱਡ ਕੇ ਕੂਚ ਕਰਨਾ। ਸਾਧ ਸੰਗਤ, ਜਾਣ ਜਾਣ ਵਿੱਚ ਬੜਾ ਅੰਤਰ ਜੇ, ਜਾਣਾ ਸਭ ਨੇ ਵੀ। ਜਿਵੇਂ ਸਤਿਕਾਰਯੋਗ ਭਾਈ ਸਾਹਿਬ ਭਾਈ ਜਗਦੀਸ਼ ਸਿੰਘ ਜੀ ਹੋਰਾਂ ਦੱਸਿਆ ਕਿ ਇਹ ਬਜ਼ੁਰਗ ਨਾ ਬਾਣੀ ਦੇ ਰਸੀਏ ਸਨ, ਜਾਣ ਤੋਂ ਪਹਿਲਾਂ ਪ੍ਰੀਤਮ ਦੀ ਯਾਦ ਵੀ ਜੁੜੇ ਰਹੇ। ਵੇਖੋ ਦਰਸ਼ਨ ਮੈਂ ਨਹੀਂ ਕੀਤੇ, ਝੂਠ ਮੈਂ ਬੋਲਾਂ ਨਾ, ਭਾਈ ਸਾਹਿਬ ਜੀ ਦੇ ਮੁਤਾਬਕ ਜੇ ਇਹੋ ਜੀ ਅਵਸਥਾ ਹੈ ਤੇ ਮੇਰੇ ਗੁਰੂ ਗ੍ਰੰਥ ਸਾਹਿਬ ਨੇ ਬੜਾ ਪਿਆਰਾ ਇਹਦੇ ਬਾਰੇ ਇੱਕ ਨਿਰਣਾ ਦਿੱਤਾ ਹੈ। ਸਾਹਿਬ ਕਹਿੰਦੇ ਨੇ ਜਿਹਨੂੰ ਅੰਤਲੇ ਸਮੇਂ ਵੀ ਮੇਰਾ ਵਾਹਿਗੁਰੂ ਨਹੀਂ ਭੁੱਲਦਾ, ਉਹ ਮਨੁੱਖ ਅੱਗੇ ਜਾਂਦਾ ਕਿੱਥੇ? ਸਤਿਗੁਰੂ ਕੀ ਬਾਣੀ ਦਾ ਸ਼ਬਦ ਹੈ, ਤੇ ਮੈਂ ਇਸ ਕਰਕੇ ਅਰਜ਼ ਕਰਾਂ ਗੁਰੂ ਕੀ ਬਾਣੀ ਦਾ ਇੱਕ ਇੱਕ ਸ਼ਬਦ ਜਿਹੜਾ ਸੱਚਾਈ ਨਾਲ ਭਰਪੂਰ ਹੈ। ਇਹ ਸੁਣੀਆਂ ਸੁਣਾਈਆਂ ਗੱਲਾਂ ਨਹੀਂ, ਬਾਣੀ ਦੇ ਸ਼ਬਦ ਉਹ ਨੇ ਜੋ ਕੁਝ ਅੱਖਾਂ ਨਾਲ ਦੇਖਿਆ, ਜੋ ਕੁਝ ਸਰੀਰ ਨਾਲ ਮਾਣਿਆ, ਜੋ ਕੁਝ ਅੰਦਰ ਦਾ ਅਨੁਭਵ ਹੋਇਆ, ਮੇਰੇ ਗੁਰੂ ਨੇ ਉਸ ਨੂੰ ਬਾਣੀ ਦਾ ਰੂਪ ਦੇ ਕੇ ਸਾਡੀ ਝੋਲੀ ਵਿੱਚ ਪਾ ਦਿੱਤਾ। ਪੁੱਛੀਏ ਗੁਰਦੇਵ, ਜਦੋਂ ਕੋਈ ਪ੍ਰਾਣੀ ਚੜ੍ਹਾਈ ਕਰਦਾ, ਹਰ ਇੱਕ ਪ੍ਰਾਣੀ ਦੀ ਮੌਤ ਤੋਂ ਪਹਿਲਾਂ, ਸਰੀਰ ਛੱਡਣ ਤੋਂ ਪਹਿਲਾਂ ਉਹਦੇ ਅੰਦਰ ਕੋਈ ਨਾ ਕੋਈ ਚਿੰਤਨ ਜ਼ਰੂਰ ਚੱਲਦਾ, ਪਰ ਦਾਤਾ ਕਿਉਂ ਜਿਹਾ ਚਿੰਤਨ ਹੋਵੇ? ਤੇ ਭਗਤ ਤਰਲੋਚਨ ਜੀ ਨੇ ਬੜੇ ਕਮਾਲ ਦਾ ਬਚਨ ਕੀਤਾ, ਕਹਿਣ ਲੱਗੇ ਸੁਣ ਸੱਜਣਾ, ਜਦੋਂ ਵੀ ਕੋਈ ਪ੍ਰਾਣੀ ਚੜ੍ਹਾਈ ਕਰਦਾ, ਜੇ ਤਾਂ ਸਰੀਰ ਨੂੰ ਛੱਡਦੇ ਵਕਤ ਮੌਤ ਦੇ ਸਮੇਂ ਉਹ ਕੇਵਲ ਦੌਲਤ ਨੂੰ ਚੇਤੇ ਪਿਆ ਕਰਦਾ, ਕੇਵਲ ਮਾਇਆ ਨੂੰ ਯਾਦ ਕਰਦਾ, ਮੈਂ ਇੰਨੀ ਕਮਾਈ ਕੀਤੀ, ਮੈਂ ਇੰਨੀ ਮਿਹਨਤ ਕਰਕੇ ਰੁਪਈਆ ਇਕੱਠਾ ਕੀਤਾ। ਕਹਿਣ ਲੱਗੇ ਅਗਲੀ ਜੋਨ ਉਹਦੇ ਵਾਸਤੇ ਸੱਪ ਦੀ ਤਿਆਰ। ਬਾਣੀ ਦਾ ਬਚਨ ਹੈ, ਜੇ ਕੋਈ ਅੰਤਲੇ ਸਮੇਂ ਇਹ ਚੇਤੇ ਪਿਆ ਕਰਦਾ, ਮੈਂ ਇੰਨੇ ਵੱਡੇ ਘਰ ਬਣਾ ਕੇ ਰਹਿ ਗਿਆ, ਮੈਂ ਇੰਨੇ ਵੱਡੇ ਮਕਾਨ ਬਣਾਏ, ਤੇ ਅਗਲੀ ਜੋਨ ਪ੍ਰੇਤ ਦੀ ਮਿਲਦੀ ਪਈ ਏ। ਜੇ ਕੋਈ ਕੇਵਲ ਬੱਚਿਆਂ ਨੂੰ ਚੇਤੇ ਕਰਦਾ ਮਰ ਗਿਆ, ਅਗਲੀ ਜੂਨ ਸੂਰ ਦੀ ਮਿਲਦੀ ਪਈ ਏ। ਜੇ ਕੋਈ ਧਿਆਨ ਰੱਖਣਾ ਕੇਵਲ ਤਾਂ ਕੇਵਲ ਸੁਹੱਪਣ ਨੂੰ, ਇਸਤਰੀ ਨੂੰ ਯਾਦ ਕਰਦਾ ਚਲਾ ਗਿਆ, ਅੱਗੇ ਜੋਨ ਵੇਸ਼ਵਾ ਦੀ ਮਿਲ ਗਈ। ਤੇ ਪੁੱਛਿਆ ਦਾਤਾ, ਜਿਹੜਾ ਰੱਬ ਨੂੰ ਚੇਤੇ ਕਰਦਾ ਚਲਾ ਜਾਏ ਉਹਨੂੰ ਕੀ ਮਿਲਦਾ? ਬਾਣੀ ਦਾ ਬਚਨ ਏ, ਅੰਤ ਕਾਲ ਜੋ ਲਛਮੀ ਸਿਮਰੈ, ਐਸੀ ਚਿੰਤਾ ਮੈਂ ਜੇ ਮਰੈ। ਜੇ ਮਾਇਆ ਦੀ ਚਿੰਤਾ ਵਿੱਚ ਮਰ ਗਿਆ, ਸਾਹਿਬ ਕਹਿੰਦੇ ਨੇ ਸਰਪ ਜੋਨ ਵੱਲ ਵੱਲ ਓ ਤਰੈ। ਅਗਲਾ ਬਚਨ ਕੀਤਾ, ਅੰਤ ਕਾਲ ਜੋ ਮੰਦਰ ਸਿਮਰੈ, ਐਸੀ ਚਿੰਤਾ ਮੈਂ ਜੇ ਮਰੈ, ਪ੍ਰੇਤ ਜੋਨ ਵੱਲ ਵੱਲ ਓ ਤਰੈ। ਸਾਹਿਬ ਨੇ ਤੀਸਰੀ ਉਦਾਹਰਨ ਦਿੱਤੀ, ਅੰਤ ਕਾਲ ਜੋ ਲੜਕੇ ਸਿਮਰੈ, ਐਸੀ ਚਿੰਤਾ ਮੈਂ ਜੇ ਮਰੈ। ਸਾਹਿਬ ਜੀ ਕਹਿਣ ਲੱਗੇ, ਯਾਦ ਰੱਖੀ, ਸੂਕਰ ਜੋਨ ਵੱਲ ਵੱਲ ਓ ਤਰੈ, ਅੰਤ ਕਾਲ ਜੋ ਇਸਤਰੀ ਸਿਮਰੈ, ਐਸੀ ਚਿੰਤਾ ਮੈਂ ਜੇ ਮਰੈ। ਤੇ ਸਾਹਿਬ ਕਹਿਣ ਲੱਗੇ, ਵੇਸ਼ਵਾ ਜੋਨ ਵੱਲ ਵੱਲ ਓ ਤਰੈ। ਤੇ ਪੁੱਛੀਏ ਗੁਰੂ ਗ੍ਰੰਥ ਸਾਹਿਬ ਜੀ, ਜਿਹੜਾ ਅੰਤਲੇ ਸਮੇਂ ਵੀ ਗੁਰੂ ਗੁਰੂ ਵਾਹਿਗੁਰੂ ਵਾਹਿਗੁਰੂ ਕਹਿ ਕੇ ਪੁਕਾਰਦਾ ਚਲਾ ਜਾਏ ਉਹਨੂੰ ਕੀ ਮਿਲਦਾ? ਤੇ ਮੇਰੇ ਸਾਹਿਬ ਕਹਿਣ ਲੱਗੇ, ਅੰਤ ਕਾਲ ਜੋ ਨਾਰਾਇਣ ਸਿਮਰੈ, ਜਿਹੜਾ ਅੰਤਲੇ ਸਮੇਂ ਸਤਨਾਮ ਵਾਹਿਗੁਰੂ ਨੂੰ ਚੇਤੇ ਕਰਦਾ, ਐਸੀ ਚਿੰਤਾ ਮੈਂ ਜੇ ਮਰੈ। ਤੇ ਸਾਹਿਬ ਕਹਿੰਦੇ ਨੇ, ਬਦ ਤਰਲੋਚਨ ਤੇ ਨਰ ਮੁਕਤਾ, ਉਹ ਕਦੀ ਜੂਨਾਂ ਵਿੱਚ ਨਹੀਂ ਆਉਂਦਾ, ਨਾ ਸੱਪ ਦੀ, ਨਾ ਵੇਸ਼ਵਾ ਦੀ, ਨਾ ਸੂਰ ਦੀ, ਨਾ ਪ੍ਰੇਤ ਦੀ। ਅੰਤ ਕਾਲ ਜੋ ਨਾਰਾਇਣ ਸਿਮਰੈ, ਐਸੀ ਚਿੰਤਾ ਮੈਂ ਜੇ ਮਰੈ, ਬਦ ਤਰਲੋਚਨ ਤੇ ਨਰ ਮੁਕਤਾ, ਪੀਤਾਂਬਰ ਵਾਂਕੈ ਹਿਰਦੈ ਵਸੈ, ਉਹ ਤਾਂ ਭਲਿਓ ਮੇਰੇ ਪ੍ਰੀਤਮ ਦੇ ਘਰ ਨੂੰ ਚਲਾ ਜਾਂਦਾ, ਵਾਹਿਗੁਰੂ ਦੇ ਦੇਸ਼ ਨੂੰ ਚਲਾ ਜਾਂਦਾ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਨਾ ਜਦੋਂ ਆਪਾਂ ਅਰਦਾਸ ਕਰਨੇ, ਸਹਿਜ ਪਾਠ ਕਰੀਏ ਜਾਂ ਅਖੰਡ ਪਾਠ ਕਰੀਏ, ਤੇ ਰਾਮਕਲੀ ਸੱਦ ਦਾ ਪਾਠ ਕੀਤਾ ਜਾਂਦਾ। ਰਾਮਕਲੀ ਸੱਦ ਉਚਾਰਨ ਕੀਤਾ ਹੈ ਬਾਬਾ ਸੁੰਦਰ ਜੀ ਨੇ, ਤੇ ਗੁਰੂ ਗ੍ਰੰਥ ਸਾਹਿਬ ਵਿੱਚ ਆਨੰਦ ਸਾਹਿਬ ਦੀ ਬਾਣੀ ਤੋਂ ਬਾਅਦ ਬਾਬਾ ਸੁੰਦਰ ਜੀ ਦੀ ਇਹ ਬਾਣੀ। ਬਾਬਾ ਸੁੰਦਰ ਜੀ ਗੁਰੂ ਅਮਰਦਾਸ ਦੇ ਪੜਪੋਤੇ ਨੇ, ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਜੀ ਦੇ ਪੁੱਤਰ ਨੇ, ਬਾਬਾ ਮੋਹਰੀ ਜੀ ਤੇ ਮੋਹਨ ਜੀ। ਬਾਬਾ ਮੋਹਰੀ ਜੀ ਦੇ ਘਰ ਵਿੱਚ ਪੁੱਤਰ ਪੈਦਾ ਹੋਏ ਬਾਬਾ ਆਨੰਦ ਜੀ, ਤੇ ਬਾਬਾ ਆਨੰਦ ਜੀ ਦੇ ਘਰ ਦੇ ਅੰਦਰ ਅੱਗੇ ਪੁੱਤਰ ਪੈਦਾ ਹੋਏ ਨੇ ਬਾਬਾ ਸੁੰਦਰ ਜੀ। ਤੇ ਬਾਬਾ ਸੁੰਦਰ ਜੀ ਬਚਨ ਕਰਦੇ ਨੇ, ਕਹਿੰਦੇ ਨੇ ਸਤ ਸੰਗਿਓ, ਜਦੋਂ ਸਾਡੇ ਬਜ਼ੁਰਗ ਬਾਪੂ ਗੁਰੂ ਅਮਰਦਾਸ ਨੇ ਅੰਤਲੇ ਸਮੇਂ ਸਰੀਰ ਦੇ ਚੋਲੇ ਨੂੰ ਤਿਆਗਣਾ ਸੀ ਨਾ, ਕਹਿਣ ਲੱਗੇ ਉਹਨਾਂ ਨੇ ਪੁੱਤਰਾਂ ਦੋਨਾਂ ਨੂੰ ਆਵਾਜ਼ ਮਾਰੀ, ਬਾਬਾ ਮੋਹਨ ਤੇ ਬਾਬਾ ਮੋਹਰੀ ਨੂੰ ਆਵਾਜ਼ ਮਾਰੀ, ਫਿਰ ਕਹਿਣ ਲੱਗੇ ਸੰਗਤ ਨੂੰ ਆਵਾਜ਼ ਮਾਰੀ, ਪਿਆਰੇ ਸਿੱਖਾਂ ਨੂੰ ਆਵਾਜ਼ ਮਾਰੀ, ਬਾਬੇ ਬੁੱਢੇ ਨੂੰ ਬੁਲਾਇਆ। ਤੇ ਜਦੋਂ ਸਾਰੀ ਸੰਗਤ ਆ ਗਈ ਨਾ, ਤੇ ਗੁਰੂ ਅਮਰਦਾਸ ਮੰਜੇ ਤੇ ਉੱਠ ਕੇ ਬੈਠ ਗਏ। ਇਹ ਗੁਰੂ ਕੀ ਬਾਣੀ ਦਾ ਬਚਨ ਹੈ। ਮੈਂ ਅਰਜ਼ ਕਰ ਰਿਹਾ ਜਿਵੇਂ ਸਤਿਕਾਰਯੋਗ ਭਾਈ ਸਾਹਿਬ ਹੋਰਾਂ ਦੱਸਿਆ, अंतले समय गुरु जी नू चेते आ जाए ये बड़े वड्डियां भागां वाली गल जे नहीं तो हर किसे नू नसीब नहीं जे हुंदा। गुरु अमरदास मंजे ते उठ के बैठ गए, आवाज दित्ती बाबा बुढ़ा जी गुरु रामदास जी नू तिलक लाओ। नमस्कार कीती गुरु रामदास दे चरणां विच ते फिर आवाज दे के क्या पुत्र मोहरी, पुत्र मोहन जी गुरु रामदास नू मत्था टेको, पहला मैं टेकना, अज तो बाद मेरी थां ते गुरु रामदास नू जानना। जदों सारिया मत्था टेक दिता, खैर बाबा मोहन चुकिया नहीं पर बाद विच चुकिया जरूर, फिर कहिंदे गुरु अमरदास जी ने एक गल कही, हुण प्यारियो जिस गोइंदवाल विच मेरा गुरु अमरदास वसदा सी ते जिथे जवान पुत्र दी मौत हो जाए ते माई रोंदी आउंदी सी, गुरु अमरदास तेरी नगरी विच मेरा जवान पुत्र चला गया, ते बजुर्ग बापू अगो कहिंदा नहीं माई, मेरे हुंदिया कदी मापिया अगे जवान पुत्र नहीं मरेगा। ते गोइंदवाल दे इतिहास नू पढ़ो, गुरु अमरदास जिन्नी देर तक कायम रहे ने ते मेरे गुरु दी हजूरी विच किसे मां बाप दे सामने जवान पुत्र दी मौत नहीं हुई। अज ओ सारी संगति इकट्ठी हो गई, मंजे ते बैठिया कहन लगे सिखो मैं चलिया वा, मेरे तो बाद सिर्फ दो काम करियो। पुछया गुरु जी कहो की, कहन लगे एक ता गुरु की बाणी दा कीर्तन करियो ते दूजी गुरु की बाणी नाम दी कथा करियो। ते जेड़े सिख सन ना जिन्हां नू सारी जिंदगी कृपा दित्ती, जिन्हां लई नथावियां दी थां बने, उन्हां सिखां दीआं अखां विच पाणी आ गया। ते गुरु अमरदास कहन लगे प्यारे सिखो, मेरे भरावो, मेरे पुत्रो, मेरे जान तो बाद रोयो ना। पुछया गुरु अमरदास जी क्यों ना रोइए, कहन लगे भलियो रोई दा ते उन्हां नू ए जेड़े जीवन नू बर्बाद करके चले जांदे ने, मेरे जान तो बाद रोयो ना। ते सतगुरु ने उदाहरण दित्ती, कहन लगे दो मित्र ने आपसी सांझ ए, खाना पीना इकट्ठा है, एक थां विच एक घर विच रहिंदे ने, ते एक मित्र नू किसे राजे दे दरबार विचो सरोपा इज्जत मिलदी होवे ते दूसरे मित्र नू वेख के खुश होना चाहिदा है जां रोना चाहिदा है। ते संगत ने कहा गुरु अमरदास जे आपसी प्यार होवे ते मित्र नू वडियाई मिलदी वेख के खुश होना चाहिदा। ते गुरु अमरदास कहिंदे ने सिखो गुरु अंगद देव दे चरणा विचो कृपा लई ते जिन्नी को कमाई गुरु अंगद साहब ने कराई, अज सच पुछो जान लगिया मेरा वाहगुरु मेरे गले विच सरोपा पिया पांदा है, ते जिदे गले विच रब सरोपा पा के जी आया कहिंदा होवे ओदे जान ते रोना नहीं चाहिदा, ओदे जान ते परमेश्वर दा सिमरन करना चाहिदा। बाबा सुंदर जी ने बचन कीता, कहन लगे सतगुर भाणा अपने वह परिवार सदाया, अपनी रजा भी सारे परिवार नू सदिया, मत मैं पिछे कोई रोग सी, मेरे जान तो बाद गुरु अमरदास कहिंदे ने रोयो ना, सो मैं मूल ना पाया, जेड़ा मेरे जान तो बाद रोएगा मेनू बिल्कुल चंगा नहीं लगना, सो मैं मूल ना पाया क्यों ना रोइए। हजूर कहिंदे ने मित पै जाए मित बिगसै, इत मित दा अर्थ मित्र, पै जाए दा अर्थ हुंदा पाणा, एक मित्र नू सरकार वलों राजे वलों सरोपा मिलदा होवे खिलत मिलदी होवे, मित बिगसै दूजे नू खुश होना चाहिदा है, पर खुश ओ हुंदा जिस मित की पैज भावे जिन्नू मित्र दी इज्जत चंगी लगदी होवे। मत मैं पिछे कोई रोग सी सो मैं मूल ना पाया, मित पैजै मित बिगसै जिस मित की पैज भावे, तुसी विचार देखो पुत भाई हर सत गुरु पहनावे, सिखो पुत्र देखो मेरा गुरु मेनू जी आया प्या कहिंदा है। कहन लगे तुसी विचार देखो पुत भाई हर सत गुरु पहनावे, सत गुरु प्रतक हुंदा है वह राज आप टिकाया, सब सिख बंधप पुत भाई रामदास तैरी पाया। फिर अगे कहिंदे अंते सतगुरु बोलिया, अंतले समय जेड़े बचन कह अंते सतगुरु बोलिया, मैं पिछे कीर्तन करियो निर्वाण जियो। साध संगत किन्नी वड्डी कृपा गुरु दे गया, कहन लगे जदों कोई चलाना कर जाए ते फिर इलाही बाणी दा कीर्तन करिया जे, मैं पिछे कीर्तन करियो निर्वाण जियो, केसो गोपाल पंडित सद्यो हर हर कथा पढ़े पुराण जियो गुरसिखा गुरमुखा नु सद्या जे जेड़े रब दे प्यारे गुरसिख ने ओ नाम रूपी पुराण दी कथा करनी गरुड़ पुराण दी नहीं नाम रूपी प्रभु दे नाम दी साध संगत देखो जाना आपा सब ने में एक ता संगत विच असीस रोज लईए के दातिया तेरे नल सांझ बन जावे दूसरी गल जेड़ा कमाई करके जांदा है फिर ओदे जान ते अफसोस नहीं गुरु साहब ने बाणी विच बचन किया कह लगे सब ने जाना ए ता संसार दी खेड़ है केड़ा जिन्ने जाना नहीं गुरु तेग बहादुर जी ने ताई ता कह दिता कह लगे जदो कोई प्राणी चढ़ाई करदा है असी कहने आ अणहोणी होई है कह लगे अणहोणी ता जे कली तेरे नल वापरीए केड़ा घर है जिदे विच वापरी नहीं जीण वालियां दी गिनती थोड़ी जे ते जेड़े जा चुके ने उन्हां दी गिनती हो ही नहीं सकदी एक घर दे अंदर पांच सात जी जन जींदे ने पर जेड़े इस बजुर्ग सन उन्हां दी गिनती करके देखो चेते ही भुल जाएगा पता नहीं किन्ने कु सन जेड़े चले गए ते साहब तां ही कहन लगे कबीर संत मुड़े क्या रोईए ते संत ओवे जिन्हों गुरु चेते आउंदा है कबीर संत मुवे क्या रोईए जो अपने ग्रह जाए ओ ता अपने घर चले गए रोवो साकत बापड़े जो हाटा हाथ बकाए रोवो ता उनू जड़ा जीवन नू बर्बाद करके चला गया प्यारे आओ आपा भी अरदास करिए मेरे धन गुरु ग्रंथ साहब कृपा कर सेवक परिवार नू भाणे विच रखी उस आत्मा नू जड़ी तेरी गीत गाउंदी चली गई जेड़ी तेरे नाम नू पुकार दी चली गई ओ दातिया तेरे नाम नू पुकारन वाली आत्मा नू खे नामी प्रभु अपने चरणा विच निवास बख्शी इनिया को बेनतियां प्रवान कर लिया होइया बेअंत बेअंत भुला बख्श दिया जे जी वाहिगुरु जी का खालसा वाहिगुरु जी की